श्लोक पूरा प्रभ आराध्या पूरा जा करनाओ नानक पूरा पाया पूरे के गुण गाओ
सारे एक बार प्यार नाल आखो
सतनाम श्री वाहिगुरु।
एक बार फिर आखो सतनाम श्री वाहिगुरु। अज असी श्री सुखमनी साहब जी दी 24वीं अष्टपदी दी विचार आरंभ करन लगे हाँ। आप जी ने श्लोक श्रवण किया है, गुरु साहब जी बचन कह रहे ने पूरा प्रभ आराध्या पूरा जाका नाव नानक पूरा पाया पूरे के गुण गाओ। संसार अधूरा है, ईश्वर पूरा है। और पूरे का किया सब किश पूरा, घट वध किश नहीं। बाणी विच अनेक बार पूरा शब्द आया है और गुरुदेव जी कथन करते ने पूरा थाट बनाया पूरे देखो एक समान। उस पूरे परमेश्वर ने इस संसार की पूरी बनतर बनाई है और ओ एक ईश्वर इस अपनी रची हुई रचना विच समा रहा है। इस सारे परपंच विच इज्जत प्राप्त करने लई, वड्याई प्राप्त करने लई उहदे नाम दी लोड़ है। इस परपंच में सच्चे नाम की वड्याई मत को धरो गुमाना। धन करके पदार्थां करके कोई वड्याई नहीं, कोई वड़पन नहीं, नाम करके वड्याई है। सतगुरु की जिसनों मत आवे सो सतगुरु माहे समाना। जिसनों सतगुरु की दित्ती हुई मत प्राप्त हो जाती है ऐसा व्यक्ति सतगुरु विच समा जाता है। चौह जुगां का हुण नबेड़ा नर मनुखा नु एक निधाना। इस कलयुग विच चारां जुगां दा नबेड़ा करन लई गुरु साहब जी ने यह बाणी एक खजाना दी है। कोई समा सी संसार ते वेद तसन पर औरत नू वेद पढ़न दा अधिकार नहीं सी। अज भी इस्लाम मत विच औरत मस्जिद विच जाके नमाज नहीं पढ़ सकती। साहिब श्री गुरु नानक देव जी महाराज इन्हां ने एक कृपा की थी और आपने औरत नूं बराबर दा दर्जा देने लई आवाज उठाई और ऐसे बचन कहे कि दुनिया के लोगों औरत नूं निंदो नहीं बल्कि समझन दा यतन करो। जिस औरत दी तुसी निंदा कर रहे हो इस तो तुहाडा जन्म होया है, ये तुहाडी मां है, इसे ही औरत ने तुहानू अपने अस्थना विच्चों दुध दे के तुहाडी प्रतिपालना कीती है। औरत नाल रिश्ते जुड़दे ने, औरत नाल शादी हुंदी है, औरत करके ही पीढ़ियां अगे चलदियां ने। गुरु नानक साहब ने बचन कह के पंड जमी है पंड निमी है पंड मंगण विया हो पंडो होवे दोस्ती पंडो चलै राह पंड मुआ पंड पाली है पंड होवे बंधान सो क्यों मंदा आखिए जित जमे राजान। जिसने राजे महाराजिया जन्म दिता है उसनूं तुसी क्यों मंदा कहिंदे हो। गुरु नानक साहिब जी ने सब तो पहला एक गल कही कि इस बाणी नूं औरत भी पढ़ सकदी है। चौं जुगां का हुण नबेड़ा नर मनुखा नूं एक निधाना। मनुखा दा अर्थ है स्त्री, आठ मनुखा नहीं है मनुखा है मनुखा। नर मनुखा नु एक निधान। जुग जुग आपो अपना धर्म है सोध देखो वेद पुराना। ईश्वर ने संसार दी पूरी बणत बनाई और बाणी ने ऐसे बचन कह के पंज तत्तां तो सारी रचना कर दी। दुनिया का कोई व्यक्ति इन तत्तों में वादा नहीं कर सकता, चाहे वह कितना भी बड़ा साइंसदान क्यों ना हो जाए, क्योंकि गुरुदेव जी ने ऐसे बचन बाणी कहे ने कि पांच तत् कर तुद श्रेष्ठ सब साजी कोई छेवा करो जे किस कीता होवे। जे किसी बंदे का कीता कुछ हो सकता है तो छेवां तत् पैदा करके दसो, कोई पैदा नहीं कर सकता। ईश्वर पूरा है, उस पूरे का किया सब कुछ पूरा है और वो अज का पूरा नहीं। गुरबाणी ने बचन कहे ने आद पूरन मध पूरन अंत पूरन परमेश्वर है सिमरंत संत सर्वत्र रमण नानक अगनासन जगदीश्वर है। वो जर्रे जर्रे विच व्यापक है परिपूर्ण है और सृष्टि नु साजन तो पहला भी वो पूरा सी, आज भी पूरा है, अगे पूरा होएगा। पूरा प्रभ आराध्या। जदों पूरे प्रभु दा आराधन करोगे जिसका नाम भी पूरा है वो पूरा करके तो उसनु सब आराध देने। चोर भी आराध रहे ने, साधु भी आराध रहे ने, ज्वारिये भी उसका आराधन कर देने, तमाम जीव उसनु जप देने। साहिब सतगुरु सच्चे पातशाह इत्थे कहंदे ने उसका नाम पूरा है इस करके पूरे प्रभु नु आराधना करो। कहंदे असी आराध्या है पूरा प्रभ आराध्या पूरा जां का नाव। जदों उस पूरे प्रभु नु कोई आराधदा है जिसका नाम पूरा है तो उस पूरे परमेश्वर की प्राप्ति उसनु हो जाती। नानक पूरा पाया। और प्राप्त किवें होया? पूरे के गुण गाओ। ਜਦੋਂ ਪੂਰੇ ਦੇ ਗੁਣਾਂ ਨੂੰ ਕੋਈ ਗਾਉਂਦਾ ਹੈ ਉਹ ਪੂਰਨ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ। ਹੈ ਉਹ ਜਰੇ ਜਰੇ ਵਿੱਚ ਵਿਆਪਕ ਪਰ ਸਾਨੂੰ ਦਿਸਦਾ ਨਹੀਂ। ਬਾਣੀ ਨੇ ਇਸ ਬਚਨ ਕਹੇ ਨੇ ਕਿ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਨਿਰੰਕਾਰ ਮੇਰੇ ਮਾੜੇ ਭਾਗ ਨੇ ਕਿ ਮੈਂ ਤੇਰੇ ਦੀਦਾਰ ਨਹੀਂ ਕਰ ਸਕਦਾ। ਹੈ ਤੂੰ ਮੇਰੇ ਵਿੱਚ ਹੀ ਪਰ ਮੇਰੇ ਵਿੱਚ ਹੁੰਦਿਆਂ ਵੀ ਮੈਂ ਤੈਨੂੰ ਵੇਖ ਨਹੀਂ ਸਕਦਾ। ਇਹ ਮੇਰੇ ਮਾੜੇ ਭਾਗ ਨੇ। ਉਹਨੂੰ ਦੇਖਣ ਲਈ ਤੁਹਾਨੂੰ ਆਪਣੇ ਜੀਵਨ ਦੀ ਤਾਰ ਨੂੰ ਉਸ ਨਾਲ ਜੋੜਨਾ ਪਏਗਾ। ਜਦੋਂ ਤੁਹਾਡੇ ਜੀਵਨ ਦੀ ਤਾਰ ਉਸ ਨਾਲ ਜੁੜ ਗਈ ਤੁਸੀਂ ਉਸਨੂੰ ਸਰਬ ਵਿਆਪਕ ਦੇਖ ਸਕੋਗੇ। ਬਾਣੀ 'ਚ ਬਚਨਾ ਹੈ ਸਰਬ ਵਿਆਪਕ ਪੂਰਨ ਧਨੀ ਜਾਂ ਕਿ ਸੋਭਾ ਘੱਟ ਘੱਟ ਗਨੀ। ਇੱਕ ਇੱਕ ਜਰੇ ਵਿੱਚ ਉਸਦੀ ਸੋਭਾ ਹੋ ਰਹੀ ਹੈ, ਉਹ ਪੂਰਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਪੂਰੇ ਕੇ ਗੁਣ ਗਾਓ, ਉਹਦੇ ਗੁਣਾਂ ਨੂੰ ਗਾਓ ਭਾਈ ਜੋ ਪੂਰਾ ਪਰਮੇਸ਼ਵਰ ਹੈ। ਹੁਣ ਸਵਾਲ ਐਸਾ ਪੈਦਾ ਹੋ ਸਕਦਾ ਹੈ ਕਿ ਮੈਂ ਉਹਦੇ ਗੁਣ ਕਿਉਂ ਗਾਵਾਂ, ਕੀ ਲੋੜ ਪਈ ਗੁਣ ਗਾਉਣ ਦੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਉਣ ਲਈ ਬਾਣੀ ਵਿੱਚ ਐਸੇ ਬਚਨ ਕਹੇ ਕਿ ਤੂੰ ਉਸਦੇ ਗੁਣ ਗਾਏਗਾ, ਉਹਦਾ ਰੂਪ ਹੋ ਜਾਏਗਾ। ਉਹਦੇ ਗੁਣ ਗਾਉਣ ਨਾਲ ਤੇਰੇ ਅੰਦਰੋਂ ਬੁਰਿਆਈਆਂ ਚਲੀਆਂ ਜਾਣਗੀਆਂ। ਉਹਦੇ ਗੁਣ ਗਾਉਣ ਨਾਲ ਤੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਏਗੀ। ਉਹਦੇ ਗੁਣ ਗਾਉਣ ਨਾਲ ਤੂੰ ਸੰਸਾਰ ਵਿੱਚ ਜਾਣਿਆ ਜਾਏਗਾ। ਉਹਦੇ ਗੁਣ ਗਾਉਣ ਨਾਲ ਤੈਨੂੰ ਧਨ ਪਦਾਰਥ ਆਦਿਕ ਸਭ ਕੁਝ ਪ੍ਰਾਪਤ ਹੋ ਜਾਏਗਾ। ਸ਼ਰਤ ਕੇਵਲ ਇੰਨੀ ਹੈ ਕਿ ਤੂੰ ਉਹਦੇ ਗੁਣ ਗਾ। ਜੀਵ ਐਸਾ ਹੈ ਕਿ ਇਹ ਆਪਣੇ ਮਨ 'ਤੇ ਜ਼ਿਆਦਾ ਵਿਸ਼ਵਾਸ ਕਰਦਾ ਹੈ, ਇਸ ਨੂੰ ਗੁਰੂ 'ਤੇ ਵਿਸ਼ਵਾਸ ਨਹੀਂ ਹੈ। ਇਹ ਤਾਂ ਐਵੇਂ ਅਸੀਂ ਗੱਲਾਂ ਕਰ ਦਿੰਦੇ ਹਾਂ ਕਿ ਸਾਡਾ ਤਾਂ ਜੀ ਗੁਰੂ ਮਹਾਰਾਜ 'ਤੇ ਭਰੋਸਾ ਹੈ। ਕੋਈ ਭਰੋਸਾ ਨਹੀਂ ਸਾਡਾ ਗੁਰੂ 'ਤੇ। ਆਪਣੇ ਮਨ ਕਰਕੇ ਅਸੀਂ ਪ੍ਰਵੀਨ ਹਾਂ, ਬੜੇ ਸਿਆਣੇ ਹਾਂ। ਜੇ ਗੁਰੂ 'ਤੇ ਭਰੋਸਾ ਹੋਵੇ ਫਿਰ ਗੁਰੂ ਜੋ ਕਹਿੰਦਾ ਉਹ ਕਰੀਏ। ਫਿਰ ਐਸਾ ਨਹੀਂ ਕਿ ਜੋ ਸਾਡਾ ਮਨ ਕਹੇਗਾ ਉਹ ਕਰਾਂਗੇ। ਗੁਰੂ 'ਤੇ ਭਰੋਸਾ ਹੋਵੇ ਤਾਂ ਸਿੱਖ ਨਿਤਾ ਪ੍ਰਤੀ ਗੁਰੂ ਦੇ ਦਰਸ਼ਨ ਕਰਨ ਲਈ ਗੁਰੂ ਦੇ ਦੁਆਰੇ 'ਤੇ ਆਵੇ। ਜੇ ਗੁਰੂ 'ਤੇ ਭਰੋਸਾ ਹੋਵੇ ਤਾਂ ਸਿੱਖ ਨਿਤਾ ਪ੍ਰਤੀ ਗੁਰੂ ਦੀ ਬਾਣੀ ਪੜ੍ਹੇ, ਉਸ ਪਾਵਨ ਬਾਣੀ ਨੂੰ ਸਮਝੇ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਕਰੇ। ਜੇ ਗੁਰੂ 'ਤੇ ਇਹਨੂੰ ਪੂਰਨ ਭਰੋਸਾ ਹੋ ਜਾਏ ਤਾਂ ਯਾਦ ਰੱਖਿਓ ਫਿਰ ਇਹ ਨਾਮ ਜਪੇ, ਸੇਵਾ ਕਰੇ, ਸੰਗਤ ਕਰੇ। ਇਸਨੂੰ ਭਰੋਸਾ ਨਹੀਂ ਹੈ। ਇਹ ਤਾਂ ਖਾਲੀ ਬਚਨ ਕਹਿ ਰਿਹਾ ਕਿ ਅਸੀਂ ਰੱਬ 'ਤੇ ਭਰੋਸਾ ਰੱਖਣ ਵਾਲੇ ਹਾਂ, ਗੁਰੂ 'ਤੇ ਭਰੋਸਾ ਕਰਦੇ ਹਾਂ। ਭਰੋਸਾ ਸ਼ਬਦ ਬੜਾ ਮਹਾਨ ਹੈ। ਅਗਰ ਗੁਰੂ 'ਤੇ ਭਰੋਸਾ ਹੋ ਜਾਏ ਤਾਂ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲਗੇ ਨਾ ਤਤੀ ਵਾਓ। ਭਰੋਸਾ ਹੈ ਨਾਮਦੇਵ ਨੂੰ, ਅਤੇ ਨਾਮਦੇਵ ਨੂੰ ਭਰੋਸਾ ਸੀ ਤਾਂ ਹੀ ਤਾਂ ਫਿਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਛਵਾਰ ਲਾ। ਜੇ ਕਬੀਰ ਨੂੰ ਭਰੋਸਾ ਸੀ ਤਾਂ ਹੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਨਹੀਂ ਕਦੇ ਪਾਣੀ ਲੋਹੇ ਨੂੰ ਤੋੜ ਸਕਦਾ। ਬੰਨ ਕੇ ਜੰਜੀਰਾਂ ਨਾਲ ਗੰਗਾ 'ਚ ਸੁੱਟ ਦਿੱਤਾ, ਤੇ ਗੰਗਾ ਦੀਆਂ ਲਹਿਰਾਂ ਨੇ ਜੰਜੀਰਾਂ ਤੋੜ ਦਿੱਤੀਆਂ। ਪਾਣੀ ਲੋਹੇ ਦੀ ਜੰਜੀਰ ਨੂੰ ਸੰਗਲ ਨੂੰ ਨਹੀਂ ਤੋੜ ਸਕਦਾ, ਪਰ ਉਹ ਸੰਗਲ ਤੋੜਿਆ ਕਿਸਨੇ? ਉਸਦੇ ਭਰੋਸੇ ਨੇ। ਮਹਾਂਪੁਰਸ਼ ਸਾਖੀ ਸੁਣਾਇਆ ਕਰਦੇ ਕਿ ਕਿਸੇ ਮਾਤਾ ਨੂੰ, ਬਜ਼ੁਰਗ ਨੂੰ ਸਤਸੰਗ ਕਰਦਿਆਂ ਕਰਦਿਆਂ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਜਿਹੜੇ ਸੰਤ ਹੁੰਦੇ ਨੇ ਰੱਬ ਦੇ ਪਿਆਰੇ, ਇਹ ਐਸੀ ਸਮਰੱਥਾ ਰੱਖਦੇ ਨੇ ਕਿ ਇਹ ਮੁਰਦੇ ਨੂੰ ਜਿੰਦਾ ਕਰ ਸਕਦੇ ਨੇ। ਉਹ ਘਟਨਾ ਕੀ ਘਟੀ? ਅਚਾਨਕ ਉਸ ਮਾਤਾ ਦਾ ਜਿਹੜਾ ਪੁੱਤਰ ਸੀ ਉਹ ਚੜ੍ਹਾਈ ਕਰ ਗਿਆ। ਹੁਣ ਜਾਨ ਪੁੱਤਰ, ਇੱਕ ਹੀ ਇੱਕ ਪੁੱਤਰ, ਤੇ ਪੁੱਤਰ ਕਰ ਗਿਆ ਚੜ੍ਹਾਈ। ਪੁੱਤਰ ਚੜ੍ਹਾਈ ਕਰ ਗਿਆ ਤੇ ਮਾਤਾ ਨੇ, ਦੇਵਨੇਤ ਐਸੀ ਹੋਈ ਕਿ ਕੋਈ ਸਾਧੂ ਉਸ ਨਗਰ ਚੋਂ ਗੁਜ਼ਰਨ ਲੱਗਿਆ, ਮਾਤਾ ਦੀ ਨਿਗਾਹ ਪੈ ਗਿਆ। ਮਾਤਾ ਨੇ ਜਾ ਕੇ ਨਮਸਕਾਰ ਕੀਤੀ, ਮਹਾਰਾਜ ਤੁਸੀਂ ਮੇਰੇ ਘਰ ਵਿੱਚ ਚੱਲੋ, ਮੇਰਾ ਪੁੱਤਰ ਚੜ੍ਹਾਈ ਕਰ ਗਿਆ ਹੈ। ਮਹਾਂਪੁਰਸ਼ਾਂ ਨੂੰ ਘਰ ਵਿੱਚ ਲੈ ਗਈ, ਉਹਨਾਂ ਦੇ ਚਰਨ ਧੋਤੇ। ਪੁਰਾਣਾ ਸਮਾਂ ਐਸਾ ਸੀ, ਚਰਨ ਧੋ ਕੇ ਚਰਨਾਮਰਤ ਉਸ ਬੱਚੇ ਦੇ ਮੂੰਹ ਵਿੱਚ ਪਾਇਆ ਤੇ ਈਸ਼ਵਰ ਦੀ ਦੇਵ ਨੇ ਤੋਂ ਬੱਚਾ ਜਿੰਦਾ ਹੋ ਗਿਆ। ਜਦੋਂ ਉਹ ਬੱਚਾ ਜਿੰਦਾ ਹੋਇਆ ਤੇ ਉਸ ਸਾਧੂ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮੇਰੇ ਚਰਨਾਂ ਵਿੱਚ ਸ਼ਾਇਦ ਇਤਨੀ ਸ਼ਕਤੀ ਹੈ ਕਿ ਮੇਰੇ ਚਰਨ ਧੋ ਕੇ ਚਰਨਾਮਰਤ ਪੈਣ ਨਾਲ ਬੱਚਾ ਜਿੰਦਾ ਹੋ ਗਿਆ। ਉਹ ਆਪਣੇ ਜੀਵਨ 'ਚ ਵਿਚਰਦਾ ਰਿਹਾ। ਇੱਕ ਦਿਨ ਐਸੀ ਘਟਨਾ ਘਟੀ ਕਿ ਕਿਸੇ ਦਾ ਨੌਜਵਾਨ ਬੱਚੇ ਦੀ ਫਿਰ ਮੌਤ ਹੋ ਗਈ। ਉਸ ਨੂੰ ਸ਼ਮਸ਼ਾਨ ਭੂਮਿਕਾ ਵੱਲ ਅੰਤਿਮ ਸੰਸਕਾਰ ਕਰਨ ਲਈ ਲੈ ਕੇ ਜਾ ਰਹੇ ਨੇ। ਸਾਧੂ ਕਹਿਣ ਲੱਗਾ, ਰੁਕੋ, ਇਸ ਅਰਥੀ ਨੂੰ ਉਤਾਰੋ। ਉਹਨਾਂ ਅਰਥੀ ਉਤਾਰ ਲਈ। ਕਹਿਣ ਲੱਗਾ, ਮੇਰੇ ਚਰਨ ਧੋ ਕੇ ਇਸ ਬੱਚੇ ਨੂੰ ਪਿਲਾਓ, ਜਿੰਦਾ ਹੋ ਜਾਏਗਾ। ਉਹਨਾਂ ਚਰਨ ਧੋ ਕੇ ਪਿਲਾਏ, ਬੱਚਾ ਜਿੰਦਾ ਨਾ ਹੋਇਆ। ਸਾਧੂ ਨੇ ਅਰਦਾਸ ਕੀਤੀ, ਬੱਚਾ ਫਿਰ ਵੀ ਜਿੰਦਾ ਨਾ ਹੋਇਆ। ਸਾਧੂ ਨੇ ਭਗਵਾਨ ਨੂੰ ਇਹ ਗੱਲ ਵੀ ਕਹੀ ਕਿ ਜਿੰਨੀ ਮੈਂ ਤਪੱਸਿਆ ਕੀਤੀ ਹੈ ਉਹਦਾ ਸਾਰੀ ਦਾ ਫਲ ਮੈਂ ਦਿੱਤਾ, ਪਰ ਬੱਚਾ ਜਿੰਦਾ ਹੋ ਜਾਏ। ਉਹ ਬੱਚਾ ਫਿਰ ਵੀ ਜਿੰਦਾ ਨਾ ਹੋਇਆ। ਪਰ ਸਾਧੂ ਨੂੰ ਇਸ ਗੱਲ ਦੀ ਸ਼ਰਮਿੰਦਗੀ ਹੋਈ ਕਿ ਮੇਰੇ ਕਹਿਣ ਨਾਲ, ਕਿੱਥੇ ਮੇਰੇ ਚਰਨਾਂ ਦਾ ਅੰਮ੍ਰਿਤ ਪਲਾਣ ਨਾਲ ਬੱਚਾ ਜਿੰਦਾ ਹੋ ਗਿਆ ਸੀ, ਉਹ ਜਲ ਪਲਾਣ ਨਾਲ ਜਿੰਦਾ ਹੋ ਗਿਆ, ਅਤੇ ਹੁਣ ਮੈਂ ਇਸ ਤਪੱਸਿਆ ਦਾ ਫਲ ਵੀ ਦਿੱਤਾ ਹੈ ਤਾਂ ਵੀ ਬੱਚਾ ਜਿੰਦਾ ਨਹੀਂ ਹੋਇਆ। ਉਹ ਸਾਧੂ ਆਪਣੇ ਗੁਰੂ ਦੇ ਪਾਸ ਚਲੇ ਗਿਆ। ਕਹਿਣ ਲੱਗਾ, ਮਹਾਰਾਜ ਐਸੀ ਐਸੀ ਘਟਨਾ ਘਟੀ ਹੈ, ਪਹਿਲਾਂ ਇੱਕ ਬੱਚਾ ਇਸ ਤਰ੍ਹਾਂ ਜਿੰਦਾ ਹੋਇਆ, ਮੈਂ ਚਾਹੁੰਦਾ ਵੀ ਨਹੀਂ ਸੀ ਜਿੰਦਾ ਹੋ ਜਾ, ਕਿਉਂਕਿ ਮੇਰਾ ਕੋਈ ਸਰੋਕਾਰ ਨਹੀਂ ਸੀ ਉਸ ਨਾਲ। ਫਿਰ ਮੈਂ ਚਾਹਿਆ ਅੰਦਰੋਂ ਕਿ ਇਹ ਬੱਚਾ ਜਿੰਦਾ ਹੋ ਜਾਏ, ਪਰ ਉਹ ਜਿੰਦਾ ਨਾ ਹੋਇਆ, ਕਾਰਨ ਕੀ ਹੈ? ਉਹ ਹੱਸਿਆ। ਗੁਰੂ ਕਹਿਣ ਲੱਗਾ, ਤੇਰੇ ਵਿੱਚ ਕੋਈ ਸ਼ਕਤੀ ਨਹੀਂ ਕਿ ਤੂੰ ਜਿੰਦਾ ਕਰ ਸਕੇ। ਅਗਰ ਉਹ ਬੱਚਾ ਜਿੰਦਾ ਹੋਇਆ ਹੈ ਤਾਂ ਉਸ ਮਾਤਾ ਦੇ ਵਿਸ਼ਵਾਸ ਕਰਕੇ ਹੋਇਆ ਹੈ, ਉਹਨੂੰ ਤੇਰੇ 'ਤੇ ਭਰੋਸਾ ਸੀ, ਉਹਦੇ ਭਰੋਸੇ ਨੇ ਉਸਦਾ ਬੇੜਾ ਪਾਰ ਕਰ ਦਿੱਤਾ। ਪਰ ਮੈਂ ਤੁਹਾਨੂੰ ਸੱਚੀ ਘਟਨਾ ਇੱਕ ਸੁਣਾਉਣਾ, ਨਾਨਕ ਮਤਾ ਸਾਹਿਬ ਦੀ। ਨਾਨਕ ਮਤਾ ਦੇ ਆਲੇ ਦੁਆਲੇ ਇੱਕ ਕੌਮ ਰਹਿੰਦੀ ਜਿਹਨੂੰ ਥਾਰੂ ਕਹਿੰਦੇ ਨੇ, ਥਾਰੂ। ਗੁਰੂ ਨਾਨਕ ਸਾਹਿਬ ਨਾਨਕ ਮਤੇ ਗਏ ਨੇ। ਇਹ ਤਾਂ ਸਾਡੀ ਲੋਕਾਂ ਦੀ ਗੱਲ ਹੈ ਨਾ ਕਿ ਅਸੀਂ ਸੋਚਦੇ ਅਸੀਂ ਗੁਰੂ ਨਾਨਕ ਦੇ ਹਾਂ, ਗੁਰੂ ਨਾਨਕ ਨੂੰ ਹੋਰ ਕੋਈ ਮੰਨ ਹੀ ਨਹੀਂ ਸਕਦਾ। ਉਹ ਥਾਰੂ ਕੌਮ ਦਿਵਾਲੀ ਦੇ ਦਿਨ ਤੋਂ ਬਾਅਦ ਇੱਕ ਹਫ਼ਤਾ ਲਗਾਤਾਰ ਉਹ ਲੋਕ ਛੋਟੀਆਂ ਛੋਟੀਆਂ ਬੈਲ ਗੱਡੀਆਂ ਲੈ ਕੇ ਪੂਰੇ ਦੇ ਪੂਰੇ ਪਰਿਵਾਰ ਉੱਥੇ ਆਉਂਦੇ ਨੇ, ਉੱਥੇ ਆ ਕੇ ਹਫ਼ਤਾ ਰਹਿੰਦੇ ਨੇ ਔਰ ਉਹ ਆਪਣੇ ਢੰਗ ਨਾਲ ਗੁਰੂ ਕੇ ਭਜਨ ਗਾਉਂਦੇ ਨੇ, ਦਰਸ਼ਨ ਕਰਦੇ ਨੇ, ਉੱਥੇ ਵਿਚਰਦੇ ਨੇ। ਉਹਨਾਂ ਥਾਰੂ ਕੌਮ ਵਿੱਚੋਂ ਇੱਕ ਮਾਤਾ ਨੇ ਸੁੱਖ ਲਈ ਕਿ ਮੇਰੇ ਘਰ ਵਿੱਚ ਬੱਚਾ ਨਹੀਂ, ਨਾਨਕ ਪੀਰ ਮੇਰੇ 'ਤੇ ਦਇਆ ਕਰਕੇ ਮੈਨੂੰ ਬੱਚੇ ਦੀ ਦਾਤ ਦਿਓ। ਨਿਰੰਕਾਰ ਦੀ ਕਿਰਪਾ ਹੋ ਗਈ, ਉਸ ਮਾਈ ਦੇ ਘਰ ਵਿੱਚ ਬੱਚੇ ਨੇ ਜਨਮ ਲੈ ਲਿਆ। ਉਹ ਬੱਚਾ 4 ਸਾਲ ਦਾ ਹੋ ਗਿਆ, 4 ਸਾਲ ਦਾ ਹੋ ਕੇ ਉਸ ਬੱਚੇ ਦੀ ਮੌਤ ਹੋ ਗਈ। ਮਾਤਾ ਨੂੰ ਗੁਰੂ 'ਤੇ ਵਿਸ਼ਵਾਸ ਹੈ ਔਰ ਮਾਤਾ ਚੁੱਕ ਕੇ ਨਾ ਉਹਨੂੰ ਉੱਥੇ ਨਾਨਕ ਮਤਾ ਸਾਹਿਬ ਲੈ ਆਏ ਮੁਰਦੇ ਨੇ, ਅਤੇ ਜਿੱਥੇ ਉਹ ਪਿੱਪਲ ਹੈ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਹਰਿਆ ਕੀਤਾ ਹੈ, ਪਾੜੇ 'ਚੋਂ ਜਿਹੜੇ ਨਾਨਕ ਮਤਾ ਸਾਹਿਬ ਗਏ ਨੇ ਉਹਨਾਂ ਨੇ ਦੀਦਾਰ ਕੀਤੇ ਹੋਣਗੇ ਕਿ ਸਿੱਧਾਂ ਨੇ ਆਪਣੀ ਸ਼ਕਤੀ ਨਾਲ ਪਿੱਪਲ ਸਾੜ ਦਿੱਤਾ ਸੀ, ਅਗਲਾ ਕੇ ਸਾੜ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਬੜੀ ਦੇਰ ਬਾਅਦ, ਕਿੱਥੇ ਗੁਰੂ ਨਾਨਕ ਸਾਹਿਬ ਦਾ ਸਮਾਂ, ਕਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ, ਉੱਥੇ ਗਏ ਅਤੇ ਉਹਨਾਂ ਨੇ ਜਲ ਛਿੜਕ ਕੇ ਉਹਦੇ ਉੱਤੇ ਅਤੇ ਇਹ ਗੱਲ ਕਹੀ ਕਿ ਇਹ ਹਰਿਆ ਹੋਏਗਾ, ਹਰਿਆ ਹੋਇਆ, ਔਰ ਕਿਹਾ ਕਿ ਇਸ ਦੇ ਹਰ ਪੱਤੇ ਦੇ ਉੱਤੇ ਕੇਸਰ ਦੇ ਨਿਸ਼ਾਨ ਹੋਣਗੇ, ਪੀਲੇ ਨਿਸ਼ਾਨ ਹੋਣਗੇ, ਉਹ ਯਾਦ ਦਿਲਾਇਆ ਕਰਨਗੇ ਕਿ ਕਿਤੇ ਹਰਗੋਬਿੰਦ ਇੱਥੇ ਆਇਆ ਹੈ। ਅੱਜ ਵੀ ਉਸ ਪਿੱਪਲ ਦੇ ਪੱਤਿਆਂ 'ਤੇ ਪੀਲੇ ਰੰਗ ਦੇ ਨਿਸ਼ਾਨ ਨੇ, ਕਿਸੇ 'ਤੇ ਇੱਕ ਨਿਸ਼ਾਨ ਹੈ, ਕਿਸੇ 'ਤੇ ਦੋ ਨੇ। ਉਸ ਮਾਤਾ ਨੇ ਉਸ ਬੱਚੇ ਨੂੰ ਲਿਆ ਕੇ ਪਿੱਪਲ ਦੇ ਥੱਲੇ ਲੰਬਿਆਂ ਪਾ ਦਿੱਤਾ। ਹੁਣ ਮਾਂ ਦਾ ਦਿਲ ਹੈ, ਮੁਰਦੇ ਬੱਚੇ ਦੇ ਕੋਲ ਬੈਠੀ ਹੈ। ਇੱਕੋ ਹੀ ਗੱਲ ਕਹੀ ਜਾਂਦੀ ਹੈ, ਦੀਆ ਥਾ ਤਾਂ ਲੀਆ ਕਿਉਂ। ਹੁਣ ਨਾ ਤਾਂ ਕੋਈ ਸਿਮਰਨ ਹੈ, ਨਾ ਇਹ ਕੋਈ ਕੀਰਤਨ ਹੈ, ਬਸ ਇੱਕ ਉਹ ਜਿਵੇਂ ਭਗਤ ਨੇ ਸਦਨੇ ਨੇ ਉਲਾਂਭਾ ਦਿੱਤਾ ਸੀ ਨਾ, ਰੱਬ ਨੂੰ ਉਲਾਂਭੇ ਦੇ ਰਹੀ ਹੈ। ਬਾਣੀ ਪੜ੍ਹਦੇ ਹੋ ਨਾ ਸਦਨਾ ਜੀ ਦੀ, ਉਹਦੇ ਵਿੱਚ ਉਲਾਂਭੇ ਆਉਂਦੇ ਨੇ ਕਿ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਤਾਰੀ, ਕਾਮਾ ਰਥੀ ਸਵਾਰਥੀ, ਵਾਹ ਕੀ ਪੈ ਸਵਾਰੀ, ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਰਤ ਜਾਈਏ ਜਬ ਜੰਬ ਗੁਰਾਸੈ, ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ, ਫੁਨ ਕਾਮ ਨਾ ਆਵੈ। ਵੈਸੇ ਉਹ ਮਾਂ ਵੀ ਕਹੀ ਜਾ ਰਹੀ, ਦੀਆ ਥਾ ਤਾਂ ਲੀਆ ਕਿਉਂ। ਅੰਮ੍ਰਿਤ ਵੇਲਾ ਹੋ ਗਿਆ, ਗ੍ਰੰਥੀ ਸਿੰਘ ਨੇ ਮਹਾਰਾਜ ਅੱਗੇ ਅਰਦਾਸ ਕੀਤੀ, ਪ੍ਰਕਾਸ਼ ਹੋਇਆ। ਉਹਨੂੰ ਨਹੀਂ ਪਤਾ ਕਿ ਕੋਈ ਮਾਂ ਆਪਣੇ ਬੱਚੇ ਨੂੰ ਲੈ ਕੇ ਇਸ ਜਗ੍ਹਾ 'ਤੇ ਆਈ ਹੈ। ਪ੍ਰਕਾਸ਼ ਹੋਇਆ, ਨਿਤਨੇਮ ਹੋਇਆ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ, ਕੀਰਤਨ ਦੀ ਸਮਾਪਤੀ ਹੋ ਗਈ ਅਤੇ ਮਾਂ ਬੱਚੇ ਦੇ ਕੋਲ ਬੈਠੀ, ਇੱਕੋ ਹੀ ਗੱਲ ਕਹੀ ਜਾ ਰਹੀ, ਦੀਆ ਥਾ ਤਾਂ ਲੀਆ ਕਿਉਂ। ਉੱਧਰ ਕੀ ਹੋਇਆ, ਸਾਰੇ ਨਿਤਨੇਮ ਦੀ ਸਮਾਪਤੀ ਹੋ ਕੇ ਅਰਦਾਸੀ ਅਰਦਾਸ ਕੀਤੀ। ਬੱਚੇ ਦੀ ਅਰਦਾਸ ਨਹੀਂ ਕਰ ਰਿਹਾ ਅਰਦਾਸੀ, ਆ ਨਿਤਨੇਮ ਦੀ ਅਰਦਾਸ ਕਰ ਰਿਹਾ ਹੈ। ਪਰ ਜਦੋਂ ਉਹਨੇ ਇਹ ਸ਼ਬਦ ਕਹੇ, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ, ਉਹ ਬੱਚਾ ਜਿਉਂਦਾ ਹੋ ਗਿਆ। ਇਹ ਯਥਾਰਥ ਘਟਨਾ ਹੈ, ਇਤਿਹਾਸਕ ਘਟਨਾ ਵੀ ਇੱਕ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਬਗਦਾਦ ਵਿੱਚ ਗਏ ਨੇ। ਅੱਜ ਵੀ ਬਗਦਾਦ ਵਿੱਚ ਇੱਕ ਬੇੜੀ ਪਈ ਹੈ, ਇੱਕ ਉੱਥੇ ਗੁਰਦੁਆਰਾ ਛੋਟਾ ਜਿਹਾ, ਉਹ ਇੱਕ ਸਿੰਘ ਨੇ ਮੈਨੂੰ ਗੱਲ ਸੁਣਾਈ, ਕਹਿਣ ਲੱਗਾ ਮੈਂ ਉਹਦੇ ਦਰਸ਼ਨ ਕੀਤੇ ਨੇ। ਇੱਕ ਮਾਂ ਦਾ ਬੱਚਾ ਹੈ, ਇਕੱਲਾ ਇਕੱਲਾ ਬੱਚਾ ਹੈ, ਉਸ ਬੱਚੇ ਨੇ ਇੱਕ ਨਦੀ ਪਾਰ ਕਰਕੇ ਸ਼ਾਦੀ ਕਰਨ ਲਈ ਜਾਣਾ ਹੈ ਔਰ ਬੱਚੀ ਨੂੰ ਵਿਆਹ ਕੇ ਵਾਪਸ ਲੈ ਕੇ ਆਉਣਾ, ਉਹ ਨਦੀ ਰਸਤੇ 'ਚ ਪੈਂਦੀ ਹੈ। ਅਤੇ ਮਾਂ ਨੇ ਕੀ ਕੀਤਾ, ਬੱਚੇ ਨੂੰ ਪਕੜਿਆ, ਬੱਚੇ ਨੂੰ ਪਕੜ ਕੇ ਪਹਿਲਾਂ ਮਸਜਿਦ ਦੇ ਪਾਸ ਲੈ ਗਈ, ਅੰਦਰ ਤਾਂ ਜਾ ਨਹੀਂ ਸਕਦੀ ਸੀ, ਬਾਹਰ ਖੜ ਕੇ ਕਹਿਣ ਲੱਗੀ, ਅੱਲਾ ਤਾਲਾ ਮੇਰੇ ਬੱਚੇ ਨੇ ਸ਼ਾਦੀ ਕਰਨ ਲਈ ਨਦੀ ਦੇ ਪਾਰ ਜਾਣਾ ਹੈ ਔਰ ਮੈਂ ਆਪਣੇ ਬੱਚੇ ਦੀ ਬਾਂਹ ਤੈਨੂੰ ਫੜਾਉਂਦੀ ਹਾਂ ਔਰ ਮੈਂ ਤੇਰੇ ਅੱਗੇ ਦੁਆ ਕਰਦੀ ਹਾਂ ਕਿ ਮੇਰਾ ਬੱਚਾ ਸ਼ਾਦੀ ਕਰਕੇ ਸਹੀ ਸਲਾਮਤ ਵਾਪਸ ਆ ਜਾਏ। ਹੁਣ ਬਰਾਤੀ ਨਾਲ ਨੇ, ਬੱਚਾ ਨਾਲ ਹੈ, ਸ਼ਾਦੀ ਕਰਨ ਲਈ ਚਲੇ ਗਏ, ਸ਼ਾਦੀ ਹੋ ਗਈ। ਜਦੋਂ ਵਾਪਸ ਪਰਤੇ ਤੇ ਉਹ ਬੇੜੀ ਸਮੇਤ ਡੋਲੇ ਦੇ ਉਹ ਨਦੀ ਵਿੱਚ ਡੁੱਬ ਗਈ। ਨਦੀ ਵਿੱਚ ਬੇੜੀ ਡੁੱਬੀ, ਮਾਂ ਨੂੰ ਆ ਕੇ ਕਿਸੇ ਨੇ ਸੁਣਿਆ ਦਿੱਤਾ ਕਿ ਬੇੜੀ ਡੁੱਬ ਗਈ, ਤੇਰਾ ਬੱਚਾ ਮਰ ਗਿਆ, ਨੂੰਹ ਮਰ ਗਈ, ਬਰਾਤੀ ਵੀ ਮਰ ਗਏ। ਤਾਂ ਐਸਾ ਸਦਮਾ ਪਹੁੰਚਿਆ ਕਿ ਮਾਂ ਪਾਗਲ ਹੋ ਗਈ। ਪਾਗਲ ਕਿਉਂ? ਇੱਕੋ ਹੀ ਗੱਲ ਕਹੀ ਜਾਂਦੀ ਕਿ ਮੇਰਾ ਬੱਚਾ ਮਰ ਨਹੀਂ ਸਕਦਾ, ਮੈਂ ਅੱਲਾ ਨੂੰ ਉਸਦੀ ਬਾਂਹ ਫੜਾ ਕੇ ਆਈ ਹਾਂ, ਮੇਰਾ ਬੱਚਾ ਕਿਵੇਂ ਮਰੇਗਾ, ਮੇਰਾ ਬੱਚਾ ਸ਼ਾਦੀ ਕਰਾ ਕੇ ਆ ਰਿਹਾ ਹੈ। ਐਸੇ ਬਚਨ ਕਹੀ ਜਾ ਰਹੇ। ਸਮਾਂ ਪਾ ਕੇ ਗੁਰੂ ਨਾਨਕ ਦੇਵ ਸਾਹਿਬ ਉੱਥੇ ਚਲੇ ਗਏ। ਜਦੋਂ ਸਤਿਗੁਰੂ ਪਾਤਸ਼ਾਹ ਉੱਥੇ ਗਏ ਤੇ ਉਹ ਮਾਂ ਨੂੰ ਕਿਸੇ ਨੇ ਦੱਸਿਆ ਕਿ ਅੱਲਾ ਦਾ ਨੂਰ ਆਇਆ ਹੈ, ਆ ਗਏ ਗੁਰੂ ਨਾਨਕ ਦੇਵ ਸਾਹਿਬ ਪਾਸ। ਸਤਿਗੁਰੂ ਦੇ ਅੱਗੇ ਆ ਕੇ ਨਮਸਕਾਰ ਕੀਤੀ, ਬਾਂਹ ਫੜ ਲਈ, ਹੱਥ ਚੁੰਮੇ ਗੁਰੂ ਨਾਨਕ ਸਾਹਿਬ ਦੇ। ਅੱਲਾ, ਮੈਂ ਆਪਣੇ ਬੱਚੇ ਨੂੰ ਤੇਰੇ ਸਪੁਰਦ ਕੀਤਾ ਸੀ, ਮੇਰਾ ਬੱਚਾ ਵਾਪਸ ਨਹੀਂ ਆਇਆ, ਮੈਂ ਅੱਜ ਤੱਕ ਉਡੀਕ ਰਹੀ। ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ, ਮਾਂ ਤੇਰੇ ਲਈ ਇੱਥੇ ਆਇਆ। ਉਹਨੂੰ ਨਾਲ ਲਿਆ, ਆਪਸ ਨਦੀ ਤੇ ਚਲੇ ਗਏ। ਕਹਿਣ ਲੱਗੇ, ਭਾਈ ਤੈਨੂੰ ਕਿਸ ਨੇ ਕਿਹਾ ਸੀ ਇਸ ਇਹਨਾਂ ਨੂੰ ਡੋਬਣ ਲਈ? ਕਿਉਂ ਡੋਬੇ ਨੇ ਪਿਆਰਿਓ? ਅੱਜ ਦੀ ਸਾਇੰਸ ਨਹੀਂ ਮੰਨੇਗੀ, ਪੂਰੀ ਦੀ ਪੂਰੀ ਬੇੜੀ ਬਾਹਰ ਆ ਗਈ। ਅੱਜ ਵੀ ਉਹ ਬੇੜੀ ਬਗਦਾਦ ਪਈ ਹੈ। ਗੱਲ ਭਰੋਸੇ ਦੀ ਹੈ। ਜਦੋਂ ਕੋਈ ਭਰੋਸੇ ਦੇ ਨਾਲ ਉਸਦੇ ਗੁਣ ਗਾਉਂਦਾ ਹੈ, ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਬਿਨਾਂ ਵਿਸ਼ਵਾਸ ਤੋਂ ਗਾਏ ਹੋਏ ਗੁਣ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬਾਣੀ ਚ ਗੁਰਦੇਵ ਜੀ ਬਚਨ ਕਹਿੰਦੇ ਨੇ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾ ਕੇ ਪੂਰੇ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਯਾਦ ਰੱਖਿਓ, ਵਿਸ਼ਵਾਸ, ਗੁਰੂ ਤੇ ਭਰੋਸਾ ਇਹ ਸਭ ਤੋਂ ਜ਼ਰੂਰੀ ਹੈ। ਅਗਲੀਆਂ ਪੰਕਤੀਆਂ ਵਿੱਚ ਆਪ ਕਹਿ ਰਹੇ ਹਾਂ,
ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼।
ਪਰਬ੍ਰਹਮ ਪੂਰਾ ਹੈ, ਗੁਰੂ ਪੂਰਾ ਹੈ। ਯਾਦ ਰੱਖਿਓ, ਸਾਰਾ ਸੰਸਾਰ ਭੁੱਲ ਜਾਂਦਾ ਹੈ। ਧਨ ਇਤਨੀ ਕੀਮਤੀ ਚੀਜ਼ ਹੈ, ਕਈ ਵਾਰੀ ਤੁਸੀਂ ਰੱਖ ਕੇ ਭੁੱਲ ਜਾਂਦੇ ਹੋ, ਸੋਨਾ ਰੱਖ ਕੇ ਭੁੱਲ ਜਾਂਦੇ ਹੋ, ਕਹਿੰਦੇ ਇੱਥੇ ਰੱਖਿਆ ਸੀ, ਲੱਭਦਾ ਨਹੀਂ। ਨਿਰੰਕਾਰ ਸਭ ਤੋਂ ਅਮੁੱਲ ਹੈ, ਉਸ ਦਾ ਨਾਮ ਲੈਣਾ ਭੁੱਲ ਜਾਂਦੇ ਹੋ, ਅਨੇਕਾਂ ਵਾਰ ਭੁੱਲ ਕੇ ਜੀਵਨ ਵਿੱਚ ਗਲਤੀਆਂ ਵੀ ਕਰਦੇ ਹੋ। ਯਾਦ ਰੱਖਿਓ, ਨਿਰੰਕਾਰ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ। ਸਾਰੇ ਭੁੱਲ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਬਚਨ ਕਹਿ, ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਗੁਰੂ ਪੂਰਾ ਹੈ ਤੇ ਜੇ ਕਦੇ ਸਿੱਖ ਪੂਰੇ ਗੁਰੂ ਦੇ ਬਚਨਾਂ ਵੱਲ ਧਿਆਨ ਦੇ ਕੇ ਆਪਣੇ ਆਪ ਨੂੰ ਉਹਨਾਂ ਬਚਨਾਂ ਤੇ ਆਧਾਰਿਤ ਕਰਕੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਚੱਲੇ ਤਾਂ ਸਿੱਖ ਦਾ ਨਿਸਤਾਰਾ ਹੋ ਜਾਏਗਾ। ਤੇ ਜੇ ਸਿੱਖ ਗੁਰੂ ਨੂੰ ਛੱਡ ਦੇਵੇ ਤੇ ਫਿਰ ਬਾਣੀ ਕਹਿੰਦੀ, ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਵਣ ਜਾ ਰਿਹਾ, ਸਤਿਗੁਰੂ ਹੈ ਬੋਹਿਥਾ, ਬੋਹਿਥਾ ਹੁੰਦਾ ਜਹਾਜ਼, ਪਾਣੀ ਦੇ ਜਹਾਜ਼ ਨੂੰ ਬੋਹਿਤ ਕਹਿੰਦੇ ਨੇ। ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਜਿਹਨੇ ਇਹ ਵਿਚਾਰ ਲਿਆ ਕਿ ਗੁਰੂ ਜਹਾਜ਼ ਹੈ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰੂ ਜਹਾਜ਼ ਹੈ, ਗੁਰੂ ਹੀ ਉਸ ਜਹਾਜ਼ ਦਾ ਮਲਾਹ ਹੈ। ਜਦੋਂ ਕੋਈ ਬਾਣੀ 'ਚ ਐਸਾ ਜ਼ਿਕਰ ਆਇਆ ਸਤਿਗੁਰ ਬੋਹਿਥ ਨਾਵ ਹੈ, ਕਿਤ ਵਿਦ ਚੜਿਆ ਜਾਏ, ਸਤਿਗੁਰੂ ਬੇੜਾ ਹੈ, ਜਹਾਜ਼ ਹੈ, ਸਤਿਗੁਰੂ ਇੱਕ ਬਹੁਤ ਵੱਡੀ ਕਿਸ਼ਤੀ ਹੈ, ਕਿਵੇਂ ਬੈਠੀ ਉਸ ਵਿੱਚ। ਫਿਰ ਆਪ ਜੀ ਨੇ ਬਚਨ ਕਹੇ, ਸਤਿਗੁਰ ਕਹਿ ਭਾਣੇ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਜਿਹੜਾ ਸਤਿਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ ਉਹ ਆ ਕੇ ਇਸ ਬੋਹਿਤ ਵਿੱਚ, ਇਸ ਬੇੜੇ ਵਿੱਚ ਬਹਿ ਜਾਂਦਾ। ਫਿਰ ਕਬੀਰ ਜੀ ਨੇ ਬਚਨ ਕਹੇ ਨੇ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ, ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੁੱਕ ਗਈ ਫਿਰ ਆਵਨ ਜਾਨੀ, ਕਹੋ ਕਬੀਰ ਭੱਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਗੁਰੂ ਪੂਰਾ ਹੈ, ਇਸ ਕਰਕੇ ਤੂੰ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣਨਾ ਕਰ। ਪੂਰੇ ਗੁਰ ਕਾ ਸੁਣ ਉਪਦੇਸ਼, ਤੇ ਉਪਦੇਸ਼ ਸੁਣ ਕੇ ਕੀ ਕਰ? ਅਗਲੀ ਪੰਕਤੀ ਚ ਕਹਿੰਦੇ ਨੇ,
ਪਾਰ ਬ੍ਰਹਮ ਨਿਕਟ ਕਰ ਪੇਖ,
ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਆਪਣੇ ਨੇੜੇ ਕਰਕੇ ਵੇਖਣਾ, ਕਰਕੇ ਮੇਰੇ ਨੇੜੇ ਹੈ, ਉਹ ਤੇਰੇ ਤੋਂ ਦੂਰ ਨਹੀਂ ਹੈ, ਤੇਰੇ ਦਿਲ ਵਿੱਚ ਧੜਕਣ ਉਸਦੀ ਹੈ, ਤੇਰੀ ਰਸਨਾ ਵਿੱਚ ਬੋਲ ਉਸਦੇ ਨੇ, ਤੇਰੇ ਨੇਤਰਾਂ ਵਿੱਚ ਚਮਕ ਉਸਦੀ ਹੈ, ਤੇਰੇ ਦਿਮਾਗ ਵਿੱਚ ਸੋਚਾਂ ਉਸਦੀਆਂ ਨੇ, ਤੇਰੀਆਂ ਨਾਸਕਾਂ ਵਿੱਚ ਸੁਗੰਧੀ ਉਸਦੀ ਹੈ, ਤੇਰੇ ਹੱਥਾਂ ਵਿੱਚ ਕਿਰਤ ਉਸਦੀ ਹੈ। ਨਿਕਟ ਕਰ ਪੇਖ, ਆਪਣੇ ਨੇੜੇ ਉਸਨੂੰ ਵੇਖਣਾ ਕਰ, ਸਤਿਗੁਰੂ ਜੀ ਕਹਿੰਦੇ ਹਨ।
ਸਾਸ ਸਾਸ ਸਿਮਰੋ ਗੋਬਿੰਦ,
ਇੱਕ ਇੱਕ ਸਾਸ ਸਵਾਸ ਕਰਕੇ, ਸਾਸ ਸਾਸ ਸਿਮਰੋ ਗੋਬਿੰਦ, ਇੱਕ ਇੱਕ ਸਵਾਸ ਕਰਕੇ ਉਸਨੂੰ ਯਾਦ ਕਰ। ਮੈਂ ਕਈ ਵਾਰ ਹੈਰਾਨ ਹੁੰਦਾ, ਬਜ਼ੁਰਗ ਮਾਈਆਂ ਪੁਰਾਣੀਆਂ, ਪੁੱਤਰ ਮਰਿਆ ਹੈ, ਤੀਹ ਤੀਹ ਚਾਲੀ ਚਾਲੀ ਸਾਲ ਬਾਅਦ ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਆਇਆ, ਅਤੇ ਚਾਲੀ ਸਾਲ ਬਾਅਦ ਵੀ ਮਾਂ ਰੋ ਰਹੀ ਹੈ। ਉਹਨੂੰ ਪੁੱਛੋ ਕਿਉਂ ਰੋ ਰਹੀ ਹੈ, ਕਹਿੰਦੀ ਜੇ ਅੱਜ ਫਲਾਣਾ ਜੀਂਦਾ ਹੁੰਦਾ ਉਹ ਵੀ ਇਸ ਕਾਰਜ ਨੂੰ ਵੇਖਦਾ। ਚਾਲੀ ਸਾਲ ਬਾਅਦ ਵੀ ਉਸਨੂੰ ਯਾਦ ਕਰਕੇ ਰੋ ਰਹੀ ਹੈ। ਪਰ ਕਈ ਵਾਰ ਮੈਂ ਤੱਕਿਆ ਆਪਣੀਆਂ ਅੱਖਾਂ ਨਾਲ, ਭਾਈ ਮਰ ਜਾਏ ਅਤੇ ਬੀਬੀਆਂ ਰੋਂਦੀਆਂ ਚੁੱਪ ਨਹੀਂ ਕਰਦੀਆਂ, ਦੋ ਦੋ ਤਿੰਨ ਤਿੰਨ ਛੇ ਛੇ ਮਹੀਨੇ ਸਾਲ ਸਾਲ, ਕਦੇ ਕੋਈ ਦਿਨ ਸੁੱਧ ਆਇਆ ਤਾਂ ਰੋਣ ਲੱਗ ਜਾਂਦੀਆਂ, ਭਾਈ ਦੀ ਯਾਦ ਆ ਰਹੀ। ਕਿੰਨੀ ਅਜੀਬ ਗੱਲ ਹੈ, ਈਸ਼ਵਰ ਸਾਨੂੰ ਇੰਨਾ ਕੁਝ ਦਿੰਦਾ ਹੈ ਪਰ ਕਦੇ ਉਸਦੀ ਯਾਦ ਵਿੱਚ ਰੋਏ ਹੋ? ਜੇ ਨਹੀਂ ਰੋਏ ਤਾਂ ਉਹਦੀ ਉਹਦੇ ਨਾਲ ਸਾਂਝ ਨਹੀਂ, ਜਿਹੜੇ ਉਹਦੇ ਨਾਲ ਸਾਂਝ ਰੱਖਦੇ ਨੇ ਉਹ ਤਾਂ ਰੋਂਦੇ ਨੇ ਯਾਦ ਵਿੱਚ। ਗੁਰੂ ਅਰਜਨ ਦੇਵ ਸਾਹਿਬ ਦੀ ਪੜ੍ਹੋ ਬਾਣੀ, ਆਪ ਜੀ ਨੂੰ ਲਾਹੌਰ ਭੇਜ ਦਿੱਤਾ ਗਿਆ, ਚਿੱਠੀ ਨਾ ਗਈ ਸਾਲ ਭਰ, ਕੋਈ ਸੁਣਿਆ ਨਾ ਗਿਆ। ਬਰਸਾਤਾਂ ਦੇ ਦਿਨ ਆ ਗਏ, ਕੋਠੇ 'ਤੇ ਚੜ੍ਹ ਕੇ ਵੇਖਣ ਲੱਗ ਪਏ ਕੋਈ ਆਉਂਦਾ ਕਿ ਨਹੀਂ ਅੰਮ੍ਰਿਤਸਰ ਵੱਲ। ਜਦੋਂ ਤੱਕਿਆ ਕੋਈ ਨਹੀਂ ਆ ਰਿਹਾ, ਤਰੋਣ ਲੱਗ ਪਏ। ਆਪ ਜੀ ਨੇ ਬਾਣੀ ਵਿੱਚ ਬਚਨ ਕਹੇ ਨੇ, ਦਹਿ ਦਸ ਮੇਘ ਛਤਰ ਕਟਾ ਕਟ, ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਾ ਨੈਣ, ਪਿਰ ਪਰਦੇਸ ਸਧਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਇੱਕ ਕੋਸਰੋ ਸਿੱਧ ਕਰਤ ਲਾਲ, ਤਬ ਚਤਰ ਪਾਤਰੋ ਆਇਓ, ਕਿਉਂ ਬਿਸਰਾ ਇਹ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ, मंदिर चढ़ के पंथ निहारो नैन नीर भर आयो असी नहीं रोयो उसकी याद विच। इहदा मतलब अंदरों साड़ी उस नाल सांझ नहीं। बाणी ने कहा रोवो बिरहा तन का अपना साहेब संभाले हां मालक नूं याद करो कदे उसकी याद विच भी रोवो। तन चलिया जाए बंदा रोंदा पदार्थ चलिया जाए रो पैंदा पालिया होया पशु भी मर जाए तो बंदा रो पैंदा। किन्नी अजीब गल रब तो विछड़ गया कोई रोण नहीं। तो साहब सतगुरु पातशाह पावन बाणी च कहिंदे ने सास सास सिमरहु गोबिंद एक एक श्वास करके उसनु सिमरन करो याद करो उसनु सतगुरु जी कह रहे हैं।
मन अंतर की उतरा चिंद
तो सिमरन करन दा लाभ ए होएगा कि तुहाडे अंदर जिहड़ी चिंद चिंता है तुहाडे मन विच वो चिंता दूर हो जाएगी। तुहानू पता चल जाएगा कि मेरी चिंता करें कुछ हो नहीं सकता मेरी चिंता किसी होर नू है मैं क्यों चिंता करा। बाणी च जिक्र आया सो करता चिंता करे जिन उपाया जग तिस जुआरी स्वस्थ तिस तिस दी बाण अभग नानक सच्चे नाम बिन क्या टिका क्या तग। चिंता तो उस नू है वो सारे जीवन की चिंता करता है। बाणी ने सानू ऐसे बचन कह दे कि ना कर आस मीत सुत भाई ना कर आस किसे सा व्यवहार की पराई एक दी आस रख। जिन्होंने एक दी आस रख ली ना उन्होंने जीवन में कदे तोट नहीं आई। सब तजो दूजी आसड़ी रख आस एक निरंकार। गुरुदेव जी कहते तू उसका सिमरन कर उन्हें याद कर श्वास श्वास तू सिमरेगा तेरे मन की चिंता दूर हो जाएगी। मन अंतर की उतरा चिंद तेरे मन के अंदर की चिंता दूर हो जाएगी। अगली पंक्ति च कह रहे
आस अनत त्याग तरंग
आस इच्छा अनित का अर्थ है जो नित ना रहन वाला होवे। अनित नित ना रहन वाले पदार्थां दी आसा त्याग दे। ओ पदार्थ जेड़े तेरे अंदर तरंग लहरां पैदा कर रहे ने जिन्हां दी प्राप्ति लई तेरे अंदर कल्पना दी लहरां ने उन्हें त्रहण वाले नहीं। इस करके सतगुरु कहते ने तू उन्हां दी आस त्याग दे पदार्थां दी आस ना रख। आस अनित त्यागो तरंग उन्हां कल्पनावां नूं भी छड़ दे जिहड़ियां पदार्थ दियां ने और उन्हां पदार्थां दी आसा भी त्याग कर दे। अगली पंक्ति च कहते ने
संत जना की धूड़ मन मंग
संत जना की धूड़ मन मंग। अजीब साधु जना दे चरणा की धूड़ी मंग ईश्वर अगे अरदास करके। गुरु साहब बचन कहने अंतर जामी पुरख विधाते सरदा मन की पूरे नानक दास यह सुख मंगे मोको कर संतन की धूरे। साधुआ की धूड़ विच ऐसी शक्ति है जे कि मिल जाए। बाणी च बचन कह रहे सतगुरु ने दान महिंडा तली खाक जे मिले तो मस्तक लाई है कूड़ा लालच छड़ी है हो एक मन लख ते आई है फल ते वे हो पाई है जे वे ही कार कमाई है जे हुए पूर्व लिखिया ता धूड़ तिना दी पाई है मत थोड़ी सेव गवाई है। जे पिछले जन्मां दा मत्थे ते लेख लिखिया है तां रब दे प्यारियां दी चरण थोड़ी प्राप्त हुंदी है। तो साहिब सतगुरु पातशाह पावन बाणी च कहिंदे ने निरंकार तो जे मंग करनी है तां संत जना की धूर मन मंग ਇਹ ਜੀਵ ਮਨ ਕਰਕੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਦੀ ਮੰਗ ਕਰ ਨਿਰੰਕਾਰ ਤੋਂ ਐਸੇ ਬਚਨ ਕਹਿ ਮਾਧੋ ਸਾਧੂ ਜਨ ਦੇਹੋ ਮਿਲਾਏ। ਆਏ ਮਾਇਆਪਤੀ ਪਰਮਾਤਮਾ ਮੇਰੇ ਤੇ ਬਖਸ਼ਿਸ਼ ਕਰਕੇ ਕਿਸੇ ਸਾਧੂ ਦਾ ਮਿਲਾਪ ਕਰਾ। ਕਿਉਂ ਮਿਲਾਪ ਚਾਹੀਦਾ ਸਾਧੂ ਦਾ? ਬਾਣੀ ਚ ਬਚਨ ਆਏ ਨੇ ਪੂਰਬ ਕਰਮ ਅੰਕੁਰ ਜਪ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕੋਈ ਪਿਛਲੇ ਜਨਮਾਂ ਦਾ ਬੀਜਿਆ ਬੀਜ ਉੱਗਦਾ ਨਾ, ਉਂਗਰਦਾ ਹੈ, ਫਿਰ ਕੀ ਹੁੰਦਾ? ਨਿਰੰਕਾਰ ਬਖਸ਼ਿਸ਼ ਕਰਕੇ ਕਿਸੇ ਨਾਮ ਰਸੀਏ ਪੁਰਸ਼ ਦੀ ਸੰਗਤ ਕਰਾ ਦਿੰਦਾ ਹੈ। ਪੂਰਬ ਕਰਮ ਅੰਕੁਰ ਜਪ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਤੇ ਫਿਰ ਉਹ ਸੰਗਤ ਦਾ ਅਸਰ ਕੀ ਹੁੰਦਾ? ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅਗਿਆਨਤਾ ਦਾ ਹਨੇਰਾ ਉਸ ਰੱਬ ਦੇ ਪਿਆਰੇ ਨਾਲ ਮਿਲ ਕੇ ਮਿਟ ਜਾਂਦਾ ਹੈ। ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਕਿਸਮਤ ਜਾਗ ਪੈਂਦੀ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੰਤ ਜਨਾਂ ਕੀ ਧੂਰ ਮਨ ਮੰਗ। ਇਹ ਜੀਵ ਮਨ ਕਰਕੇ ਸੰਤ ਜਨਾਂ ਦੀ ਚਰਨ ਥੋੜੀ ਨੂੰ ਨਿਰੰਕਾਰ ਪਾਸੋਂ ਮੰਗਣਾ ਕਰ। ਅਗਲੀ ਪੰਕਤੀ ਚ ਕਹਿ ਰਹੇ ਹਾਂ,
ਆਪ ਛੋੜ ਬੇਨਤੀ ਕਰਾ।
ਆਪਾ ਭਾਵ ਛੱਡ ਕੇ, ਭਾਵ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰਕੇ ਨਿਰੰਕਾਰ ਅੱਗੇ ਬੇਨਤੀ ਕਰ। ਬੇਨਤੀ ਚ ਉਹਦੇ ਕੋਲ ਮੰਗਣਾ ਹੈ, ਚਰਨ ਧੂੜੀ ਮੰਗ, ਸਤਸੰਗ ਮੰਗ, ਨਾਮ ਮੰਗ, ਬਾਣੀ ਮੰਗ, ਸੇਵਾ ਮੰਗ, ਸਿਮਰਨ ਮੰਗ। ਦਿਨ ਰਾਤ ਮੰਗਦਾ ਰਹੋ, ਕਦੇ ਇਨਕਾਰ ਕਰਦਾ ਤੈਨੂੰ ਦੇਣ? ਉਹ ਤਾਂ ਤਿਆਰ ਰਹਿੰਦਾ। ਮਹਾਂਪੁਰਸ਼ ਵਚਨ ਕਰਿਆ ਕਰਦੇ ਸਨ, ਕਹਿੰਦੇ ਉਹ ਤਾਂ ਦੇਖਦਾ ਹੈ ਕਿ ਕੌਣ ਲੈਣ ਦਾ ਅਧਿਕਾਰੀ ਹੈ ਔਰ ਕੀ ਪ੍ਰਾਪਤ ਕਰਨਾ ਚਾਹੁੰਦਾ। ਉਹ ਆਪਣੇ ਪਿਆਰਿਆਂ ਨੂੰ ਦਾਤਾਂ ਦੇਣ ਲੱਗਿਆ ਦੇਰ ਨਹੀਂ ਕਰਦਾ। ਉਹਦੀ ਹਥੇਲੀ ਤੇ ਪਈਆਂ ਨੇ ਦਾਤੇ, ਦਾਤ ਰੱਖੀ ਹੱਥ ਆਪਣੇ, ਜਿਸ ਭਾਵੇਂ ਤਿਸ ਦੇਈ, ਜਿਸ ਜੋ ਉਸਨੂੰ ਚੰਗਾ ਲੱਗਦਾ ਹੈ ਉਸਨੂੰ ਉਹ ਦਾਤ ਦੇ ਦਿੰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਆਪ ਛੋੜ ਬੇਨਤੀ ਕਰੋ। ਆਪਾ ਤਿਆਗ ਕਰਕੇ ਹੰਕਾਰ ਛੱਡ ਕੇ ਇਹ ਬੇਨਤੀ ਕਰੋ। ਉਹ ਬੇਨਤੀ ਕੀ ਹੈ? ਅਗਲੀ ਪੰਕਤੀ ਚ ਕਹਿੰਦੇ ਹਨ,
ਸਾਧ ਸੰਗ ਅਗਨ ਸਾਗਰ ਤਰਹੋ।
ਜਾਓ ਸਾਧੂਆਂ ਦੀ ਸੰਗਤ ਵਿੱਚ, ਉਹਨਾਂ ਤੋਂ ਨਾਮ ਦੀ ਯਾਚਨਾ ਕਰੋ, ਉਹਨਾਂ ਨਾਲ ਮਿਲ ਕੇ ਰੱਬ ਦੇ ਗੁਣ ਗਾਓ। ਉਹਨਾਂ ਗੁਣ ਗਾਉਣ ਦਾ ਇਹ ਲਾਭ ਹੋਏਗਾ ਕਿ ਇਹ ਅੱਗ ਦਾ ਸਮੁੰਦਰ ਜੋ ਸੰਸਾਰ ਹੈ, ਇਸ ਸੰਸਾਰ ਤੋਂ ਪਾਰ ਹੋ ਜਾਓਗੇ ਗੁਣ ਗਾ ਕੇ।
ਹਰ ਤਨ ਕੇ ਭਰ ਲਿਓ ਭੰਡਾਰ।
ਇਸ ਤਰ੍ਹਾਂ ਗੁਣ ਗਾਉਂਦਿਆਂ ਗਾਉਂਦਿਆਂ, ਨਾਮ ਜਪਦਿਆਂ ਜਪਦਿਆਂ, ਹਰੀ ਦੇ ਨਾਮ ਰੂਪੀ ਧਨ ਨਾਲ ਆਪਣੇ ਭੰਡਾਰੇ ਭਰ ਲਓ। ਸਤਿਗੁਰੂ ਜੀ ਕਹਿੰਦੇ ਨੇ, ਐਸਾ ਪੂਰੇ ਹੋ ਜਾਓ ਹਰੀ ਦੇ ਨਾਮ ਨਾਲ, ਲਬਾ ਲਬ ਭਰ ਜਾਓ, ਸੰਤੋਖ ਆ ਜਾਏ, ਕਿਸੇ ਚੀਜ਼ ਦੀ ਤੋਟ ਨਾ ਰਹੇ। ਯਾਦ ਰੱਖਿਓ, ਈਸ਼ਵਰ ਦਾ ਨਾਮ, ਰੱਬ ਦੇ ਪਿਆਰੇ ਐਸੇ ਵੀ ਵੇਖੇ ਨੇ ਮੈਂ ਜਿਨ੍ਹਾਂ ਦੇ ਪਾਸ ਕੁਝ ਨਹੀਂ, ਪਰ ਨਿਰੰਕਾਰ ਨੇ ਉਹਨਾਂ ਨੂੰ ਇੱਕੋ ਹੀ ਚੀਜ਼ ਦਿੱਤੀ ਹੈ, ਸੰਤੋਖ। ਬਾਣੀ ਨੇ ਬਚਨ ਕਿਹਾ, ਜਿੱਥੇ ਸੰਤੋਖ ਆ ਜਾਂਦਾ ਉੱਥੇ ਲੋੜਾਂ ਮੁੱਕ ਜਾਂਦੀਆਂ ਨੇ। ਜਿੱਥੇ ਸੰਤੋਖ ਨਹੀਂ ਤੇ ਬਿਨਾਂ ਸੰਤੋਖ ਭੁੱਖਾ ਨਹੀਂ ਰਾਜਾ। ਜਿਉਂ ਪਾਵਕ ਈ ਧਨ ਨਹੀਂ ਤਰਾਪਾ, ਜਿਵੇਂ ਅੱਗ ਲੱਕੜਾਂ ਨਾਲ ਰੱਜਦੀ ਨਹੀਂ, ਜਿੱਥੇ ਸੰਤੋਖ ਹੈ ਨਹੀਂ ਉੱਥੇ ਕੋਈ ਤ੍ਰਿਪਤੀ ਨਹੀਂ, ਜਿੱਥੇ ਸੰਤੋਖ ਹੈ ਉੱਥੇ ਕੋਈ ਲੋੜ ਨਹੀਂ। ਸਤਿਗੁਰੂ ਜੀ ਬਚਨ ਕਹਿੰਦੇ ਨੇ, ਬਾਣੀ ਵਿੱਚ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਤੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹ ਨਿਰੰਕਾਰ ਬਖਸ਼ਿਸ਼ ਕਰਕੇ ਨਾਮ ਦੇ, ਜਿਸ ਨਾਲ ਸੰਤੋਖ ਆ ਜਾਏ ਤੇ ਮਨ ਦੀ ਭੁੱਖ ਮਿਟ ਜਾਏ। ਤੋ ਆਪ ਪਾਵਨ ਬਾਣੀ ਚ ਬਚਨ ਕਰ ਰਹੇ ਨੇ ਕਿ ਹਰ ਧਨ ਕੇ ਭਰ ਲਿਓ ਭੰਡਾਰ। ਨਾਮ ਰੂਪੀ ਧਨ ਨਾਲ ਆਪਣੇ ਅੰਤਸ਼ਕਰਨ ਰੂਪੀ ਭੰਡਾਰੇ ਨੂੰ ਭਰ ਲਓ। ਕਰੋ ਕੀ? ਅਗਲੀ ਪੰਕਤੀ ਚ ਕਹਿੰਦੇ ਹਨ,
ਨਾਨਕ ਗੁਰਪੂਰੇ ਨਮਸਕਾਰ।
ਪੂਰੇ ਗੁਰੂ ਨੂੰ ਨਮਸਕਾਰ ਕਰੋ, ਜਿਹਨੇ ਤੁਹਾਡੇ ਅੰਤਸ਼ਕਰਨ ਦੇ ਭੰਡਾਰੇ ਨੂੰ ਨਾਮ ਨਾਲ ਭਰ ਦਿੱਤਾ।
ਗੁਰੂ ਨਾਲ ਜੁੜੋਗੇ ਤਾਂ ਹੀ ਭਰੇ ਭਰਨਗੇ ਭੰਡਾਰੇ, ਓਨੀ ਦੇਰ ਤੱਕ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ।
ਖੇਮ ਕੁਸਲ ਸਹਿਜ ਆਨੰਦ,
ਜਦੋਂ ਪੂਰੇ ਗੁਰੂ ਨੂੰ ਨਮਸਕਾਰ ਕਰੋਗੇ, ਗੁਰੂ ਨਾਲ ਜੁੜੋਗੇ, ਇਹ ਦੱਸ ਰਹੇ ਨੇ ਕੀ ਹੋਏਗਾ। ਆਪ ਕਹਿੰਦੇ ਨੇ ਖੇਮ, ਗੁਰੂ ਨਾਲ ਜੁੜੋਗੇ ਤੁਹਾਡੀ ਰੱਖਿਆ ਹੋਏਗੀ। ਖੇਮ ਦਾ ਅਰਥ ਹੈ ਰਕਸ਼ਾ। ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਮੰਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ, ਰੱਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਖੇਮ, ਰਕਸ਼ਾ ਕਰੇਗਾ ਗੁਰੂ ਤੁਹਾਡੀ, ਜਿਵੇਂ ਭਾਈ ਜੋਗੇ ਦੀ ਰਕਸ਼ਾ ਕੀਤੀ। ਗੁਰੂ ਤੁਹਾਡੀ ਰੱਖਿਆ ਕਰੇਗਾ ਜਦੋਂ ਨਾਮ ਜਪੋਗੇ, ਤੇ ਨਾਮ ਰਕਸ਼ਾ ਕਰਦਾ ਜੈਸੇ ਰਣ ਮੈਂ ਸਖਾ ਭਰਾਤ, ਜਿਵੇਂ ਮੈਦਾਨੇ ਜੰਗ ਵਿੱਚ ਭਰਾ ਦੁਸ਼ਮਣਾਂ ਦੀ ਪਰਵਾਹ ਨਾ ਕਰਦੇ ਹਾਂ, ਜਾ ਕੇ ਭਰਾ ਦੇ ਹੱਕ ਵਿੱਚ ਲੜਦਾ ਹੈ, ਇਵੇਂ ਹੀ ਉਹ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਇਆ ਨਾਮ ਤੁਹਾਡੀ ਰੱਖਿਆ ਕਰੇਗਾ ਖੇਮ। ਫਿਰ ਗੁਰੂ ਅੱਗੇ ਸਿਰ ਝੁਕਾਉਣ ਨਾਲ ਹੋਰ ਕੀ ਮਿਲੇਗਾ? ਕੁਸ਼ਲ ਸੁੱਖ। ਜਦੋਂ ਗੁਰੂ ਅੱਗੇ ਸਿਰ ਝੁਕਾਓਗੇ ਤਾਂ ਤੁਹਾਨੂੰ ਸੁੱਖ ਪ੍ਰਾਪਤ ਹੋਣਗੇ, ਗੁਰੂ ਦੇ ਕੋਲ ਆ ਕੇ ਸੁੱਖ ਮਿਲਦੇ ਨੇ। ਤੇ ਤੀਜੀ ਗੱਲ ਸਤਿਗੁਰੂ ਪਾਤਸ਼ਾਹ ਕਹਿੰਦੇ ਸਹਿਜ ਗਿਆਨ ਪ੍ਰਾਪਤ ਹੋਏਗਾ, ਸਹਿਜ ਆਤਮਕ ਅਵਸਥਾ ਪ੍ਰਾਪਤ ਹੋਏਗੀ। ਉਸ ਆਤਮਕ ਅਵਸਥਾ ਨੂੰ ਪਾ ਕੇ ਚੌਥੀ ਘਟਨਾ ਗੁਰੂ ਅੱਗੇ ਸਿਰ ਝੁਕਾਉਣ ਨਾਲ ਪ੍ਰਾਪਤ ਹੋਏਗੀ ਤੁਹਾਨੂੰ ਆਨੰਦ ਦੀ ਅਵਸਥਾ, ਜਿੱਥੇ ਖੁਸ਼ੀ ਤਾਂ ਹੈ ਪਰ ਗਮੀ ਕੋਈ ਨਹੀਂ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਹ ਸਾਰਾ ਕੁਝ ਤੁਹਾਨੂੰ ਗੁਰੂ ਕੋਲ ਆ ਕੇ ਪ੍ਰਾਪਤ ਹੋਏਗਾ, ਕਿਉਂਕਿ ਉੱਪਰ ਆਪ ਇਹ ਗੱਲ ਕਹਿ ਰਹੇ ਨੇ ਕਿ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਇਹ ਸਭ ਕੁਝ ਪੂਰੇ ਗੁਰੂ ਤੋਂ ਮਿਲੇਗਾ, ਖੇਮ ਕੁਸ਼ਲ ਸਹਿਜ ਆਨੰਦ। ਤੇ ਫਿਰ ਅਗਲੀ ਪੰਕਤੀ ਚ ਕਹਿੰਦੇ ਹਨ,
ਸਾਧ ਸੰਗ ਭਜ ਪਰਮਾਨੰਦ,
ਕਹਿੰਦੇ ਸਾਧੂ ਦੀ ਸੰਗਤ ਵਿੱਚ ਜਾ, ਗੁਰੂ ਨੂੰ ਨਮਸਕਾਰ ਕਰ, ਸਾਧੂ ਦੀ ਸੰਗਤ ਵਿੱਚ ਜਾ ਕੇ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਏਗੀ, ਈਸ਼ਵਰ ਮਿਲੇਗਾ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਨਰਕ ਨਿਵਾਰ ਉਧਾਰ ਹੋ ਜੀਓ,
ਤੇਰਾ ਨਰਕ ਨਿਵਰਤ ਹੋ ਜਾਏਗਾ, ਨਰਕ ਨੂੰ ਆਪਣੇ ਨੂੰ ਨਿਵਰਤ ਕਰ ਲੈ ਸਤਸੰਗ ਵਿੱਚ ਜਾ ਕੇ, ਤੇ ਉਧਾਰੋ ਜੀਓ। ਉਧਰਨ ਦਾ ਅਰਥ ਹੈ ਬਚਾਉਣਾ, ਆਪਣੇ ਆਪ ਨੂੰ ਬਚਾ ਲਾ। ਜੇ ਬਚਣਾ ਚਾਹੁੰਦਾ ਫਿਰ ਸਾਧ ਸੰਗਤ ਵਿੱਚ ਜਾ। ਸਤਿਗੁਰੂ ਜੀ ਕਹਿੰਦੇ ਹਨ,
ਗੁਣ ਗੋਬਿੰਦ ਅੰਮ੍ਰਿਤ ਰਸ ਪੀਓ,
ਗੋਬਿੰਦ ਦੇ ਗੁਣਾਂ ਨੂੰ ਗਾ ਕੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰੋ।
ਚਿੱਤ ਚਿਤਵਤ ਚਿੱਤ ਚਿਤਵ ਹੋ ਨਾਰਾਇਣ ਏਕ,
ਨਾਰਾਇਣ ਤਮਾਮ ਨਰਾਂ ਦੇ ਵਿੱਚ ਜਿਸ ਦਾ ਆਇਣ ਘਰ ਹੈ, ਜੋ ਤਮਾਮ ਜੀਵਾਂ ਦੇ ਅੰਦਰ ਵਸਦਾ ਹੈ, ਉਸ ਨਰਾਇਣ ਨੂੰ ਆਪਣੇ ਚਿੱਤ ਵਿੱਚ ਚਿਤਵਣਾ ਕਰੋ, ਯਾਦ ਕਰੋ। ਸਤਿਗੁਰੂ ਜੀ ਕਹਿੰਦੇ ਹਨ,
ਏਕ ਰੂਪ ਜਾਂ ਕੇ ਰੰਗ ਅਨੇਕ,
ਨਿਰਗੁਣ ਕਰਕੇ ਜੋ ਇੱਕ ਰੂਪ ਹੈ, ਔਰ ਸਰਗੁਣ ਕਰਕੇ ਜਿਸ ਦੇ ਅਨੇਕਾਂ ਹੀ ਰੰਗ ਨੇ, ਅਨੇਕਾਂ ਰੂਪਾਂ ਵਿੱਚ ਜੋ ਵਿਚਰ ਰਿਹਾ ਹੈ, ਉਸ ਨਾਰਾਇਣ ਨੂੰ ਸਿਮਰਨਾ ਕਰੋ। ਸਤਿਗੁਰੂ ਜੀ ਕਹਿੰਦੇ ਹਨ,
ਗੋਪਾਲ ਦਾਮੋਦਰ ਦੀਨ ਦਿਆਲ,
ਜੋ ਸ੍ਰਿਸ਼ਟੀ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ, ਦਾਮੋਦਰ, ਦਾਮ ਨਾਮ ਹੈ ਰਸੀ ਦਾ, ਉਧਰ ਨਾਮ ਹੈ ਪੇਟ ਦਾ। ਕ੍ਰਿਸ਼ਨ ਜੀ ਨੂੰ ਦਮੋਦਰ ਕਹਿੰਦੇ ਸਨ, ਕਿਉਂਕਿ ਜਦੋਂ ਮੱਖਣ ਚੋਰੀ ਕਰਦਾ ਸੀ ਮਾਂ ਨੇ ਰਸੀ ਨਾਲ ਬੰਨਤਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕ੍ਰਿਸ਼ਨ ਖਤਮ ਨਹੀਂ ਹੁੰਦਾ, गोपाल दमोदर दीन दयाल सृष्टि की पालना करने वाला है, जिस दी हुक्म रूपी रस्सी की पकड़ विच सारा संसार है। ਇਹਨਾਂ ਤੇ ਦਇਆ ਕਰਨ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਹਨ।
ਦੁੱਖ ਪੰਜਨ ਪੂਰਨ ਕਿਰਪਾਲ,
ਦੁੱਖਾਂ ਦੇ ਪੰਜਨ ਨਾਸ ਕਰਨ ਵਾਲਾ ਹੈ ਅਤੇ ਜਰੇ ਜਰੇ ਵਿੱਚ ਪਰਿਪੂਰਨ ਹੈ, ਕਿਰਪਾਲੂ ਹੈ, ਜੀਵਾਂ ਤੇ ਕਿਰਪਾ ਕਰਨ ਵਾਲਾ ਹੈ।
ਸਿਮਰ ਸਿਮਰ ਨਾਮ ਬਾਰੰਬਾਰ,
ਐਸੇ ਪ੍ਰਭੂ ਦੇ ਨਾਮ ਨੂੰ ਤੂੰ ਸਿਮਰਨਾ ਕਰ ਤੇ ਬਾਰੰਬਾਰ ਵਾਰ ਵਾਰ ਉਸ ਦੇ ਨਾਮ ਨੂੰ ਸਿਮਰਦਾ ਰਹੋ।
ਨਾਨਕ ਜੀ ਕਾ ਇਹ ਆਧਾਰ,
ਕਹਿਣਗੇ ਭਾਈ ਜੀਵ ਦਾ ਆਧਾਰ ਆਸਰਾ ਇਹ ਈਸ਼ਵਰ ਦਾ ਨਾਮ ਹੀ ਹੈ। ਸਤਿਗੁਰੂ ਜੀ ਕਹਿੰਦੇ ਹਨ
ਉੱਤਮ ਸਲੋਕ ਸਾਧ ਕੇ ਬਚਨ,
ਜਿਹੜੇ ਸਾਧੂਆਂ ਦੇ ਬਚਨ ਨੇ ਸਭ ਤੋਂ ਉੱਤਮ ਸਲੋਕ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਬਾਣੀ ਵਿੱਚ ਉੱਤਮ ਸਲੋਕ ਹਨ, ਰੱਬ ਦੇ ਪਿਆਰਿਆਂ ਪ੍ਰਤੀ ਗੱਲਾਂ ਕਹੀਆਂ ਗਈਆਂ ਨੇ। ਉੱਤਮ ਸਲੋਕ ਸਾਧ ਕੇ ਬਚਨ, ਜਿਹੜੇ ਸਾਧੂ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ ਉਹ ਸ਼ਬਦ ਉੱਤਮ ਨੇ, ਸਾਧੂਆਂ ਦੇ ਬਚਨ ਉੱਤਮ ਨੇ, ਸਾਲੋਕ ਮੁਕਤੀ ਦੇਣ ਵਾਲੇ ਨੇ, ਚੰਗੇ ਲੋਕ ਵਿੱਚ ਲੈ ਕੇ ਜਾਣ ਵਾਲੇ, ਸੱਚਖੰਡ ਲੈ ਕੇ ਜਾਣ ਵਾਲੇ। ਅਗਲੀ ਪੰਕਤੀ 'ਚ ਕਹਿੰਦੇ ਹਨ
ਅਮਲੀਕ ਲਾਲ ਇਹ ਰਤਨ,
ਇਹ ਐਸਾ ਚੰਗਾ ਉਪਦੇਸ਼ ਹੈ ਕਿ ਇਹਨਾਂ ਲਾਲਾਂ ਦਾ ਮੁੱਲ ਕੋਈ ਨਹੀਂ। ਕੀਮਤੀ ਬਚਨ ਇੰਨੇ ਨੇ ਕਿ ਕਿਸੇ ਮੁੱਲ ਤੋਂ ਇਹ ਦਿੱਤੇ ਨਹੀਂ ਜਾ ਸਕਦੇ, ਇਹ ਰਤਨਾਂ ਵਾਂਗ ਕੀਮਤੀ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਭਾਈ
ਸੁਨਤ ਕਮਾਵਤ ਹੋਤ ਉਧਾਰ,
ਜਿਹੜਾ ਕੋਈ ਇਹਨਾਂ ਬਚਨਾਂ ਨੂੰ ਸੁਣਦਾ ਹੈ ਔਰ ਸੁਣ ਕੇ ਉਹਨਾਂ ਬਚਨਾਂ 'ਤੇ ਚੱਲ ਕੇ ਕਮਾਈ ਕਰਦਾ ਹੈ ਉਸ ਜੀਵ ਦਾ ਉਧਾਰ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਸਾਗਰ ਤੋਂ ਡੁੱਬਣ ਤੋਂ ਬਚ ਜਾਂਦਾ ਹੈ, ਪਰ ਉਤਾਰਾ ਹੋ ਜਾਂਦਾ ਹੈ ਉਸ ਦਾ ਭਾਈ।
ਆਪ ਤਰੇ ਲੋਕ ਹੈ ਨਿਸਤਾਰ,
ਉਹ ਆਪ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ, ਆਪਣੇ ਸੰਗੀਆਂ ਸਾਥੀਆਂ ਦਾ ਵੀ ਨਿਸਤਾਰਾ ਕਰ ਦਿੰਦਾ। ਬਾਣੀ 'ਚ ਐਸੇ ਬਚਨ ਆਏ ਨੇ ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੁਨਾਲੇ। ਤੇ ਐਸੇ ਬਚਨ ਕਹੋ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਉਹ ਆਪ ਤਰ ਜਾਂਦਾ ਹੈ ਅਤੇ ਲੋਕਾਂ ਹੈ ਨਿਸਤਾਰ, ਹੋਰਨਾਂ ਲੋਕਾਂ ਨੂੰ ਨਿਸਤਾਰ ਕੇ ਪਾਰ ਉਤਾਰ ਕੇ ਲੈ ਜਾਂਦਾ ਹੈ।
ਸਫਲ ਜੀਵਨ ਸਫਲ ਤਾਂ ਕਾ ਸੰਗ,
ਐਸੇ ਰੱਬ ਦੇ ਪਿਆਰੇ ਦਾ ਜੀਵਨ ਸਫਲ ਹੈ ਅਤੇ ਉਹਦੀ ਸੰਗਤ ਮਿਲ ਜਾਏ ਉਹ ਵੀ ਸਫਲ ਹੈ। ਸਾਹਿਤ ਸਫਲਤਾ ਤਾਂ ਸਾਹਿਤ ਫਲਾਂ ਦੇ, ਜਿਹਦੀ ਸੰਗਤ ਦਾ ਫਲ ਪ੍ਰਾਪਤ ਹੋਵੇ ਉਹਨੂੰ ਕਹਿੰਦੇ ਸਫਲ। ਬਾਣੀ 'ਚ ਬਚਨ ਆਏ ਨੇ ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮੇਲੇ ਸਾਧਾ। ਜਦੋਂ ਰੱਬ ਦੇ ਪਿਆਰਿਆਂ ਨੂੰ ਮਿਲਦਾ ਹੈ ਇਹਦਾ ਆਉਣਾ ਜਾਣਾ ਮੁੱਕ ਜਾਂਦਾ ਹੈ, ਇਹਦੇ ਜੀਵਨ ਦੀ ਯਾਤਰਾ ਸਫਲ ਹੋ ਜਾਂਦੀ ਹੈ। ਅਗਲੀਆਂ ਪੰਕਤੀਆਂ 'ਚ ਕਹਿੰਦੇ ਹਨ
ਜਾਂ ਕੈ ਮਨ ਲਾਗਾ ਹਰ ਰੰਗ,
ਜਿਸ ਦੇ ਮਨ ਵਿੱਚ ਹਰੀ ਦਾ ਰੰਗ ਪ੍ਰੇਮ ਲੱਗਿਆ ਹੈ ਐਸੇ ਵਿਅਕਤੀ ਦੀ ਸੰਗਤ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸਫਲ ਹੈ, ਉਹਦਾ ਜੀਵਨ ਵੀ ਸਫਲ ਹੈ।
ਜੈ ਜੈ ਸ਼ਬਦ ਅਨਾਹ ਦਵਾਜਾ,
ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਾਰੇ ਉਸ ਲਈ ਜੈ ਜੈ ਜੈ, ਧਨ ਜਨ ਨੀ ਜਿਨ ਜਾਇਆ, ਉਹਦੀ ਜੈ ਜੈਕਾਰ ਕਰਦੇ ਨੇ। ਅਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੈ ਜੈ ਸ਼ਬਦ ਅਨਾਹਦ ਵਾਜੈ, ਉਹਦੇ ਅੰਦਰ ਈਸ਼ਵਰ ਦੀ ਜੈਕਾਰ ਦੇ ਧੁਨੀ ਦੇ ਅਨਹਦ ਵਾਜੇ ਵੱਜਣ ਲੱਗ ਪੈਂਦੇ ਹਨ।
ਸੁਣ ਸੁਣ ਅਨਦ ਕਰੇ ਪ੍ਰਭ ਗਾਜੈ,
ਜੋ ਇਸ ਪਾਵਨ ਬਾਣੀ ਨੂੰ ਸੁਣੇਗਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਅਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭ ਗਾਜੈ, ਉਹਦੇ ਅੰਦਰੋਂ ਈਸ਼ਵਰ ਪ੍ਰਗਟ ਹੋ ਜਾਏਗਾ।
ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ,
ਐਸੀ ਮਹਾਨ ਆਤਮਾ ਦੇ ਮੱਥੇ ਵਿੱਚ ਅਗਰ ਭਾਗ गोपाल ईश्वर प्रगट हो जाएगा। सतगुरु जी कहते जो इस पावन बाणी नु श्रवण करेगा ध्यान नाल।
नानक उदरे तिनका साथे,
जेड़े उन्हां दी संगत विच आउणगे ऐसे सतपुरशां दी, उन्हां दा भी सतगुरु पातशाह जी कहते भाई उधार हो जाएगा।
शरण जोग सुन सरनी आए,
सतगुरु पातशाह जी कहते ने ओ ईश्वर शरण आया दी पालना करन दे रक्षा करन दे जोग है, ये सुन के उस दी शरण विच जेड़े आ गए।
कर कृपा प्रभ आप मिलाए,
गुरु ने जदों गुरु दी शरण विच आए कि ये शरण आया दी रक्षा करन दे जोग है, ते गुरु ने फिर कृपा करके उन्हां नू अपने नाल मिला के प्रभु नाल मेल दिता।
मिट गए बैर पए सब रेण,
उन्हां दे अंदरों वैर मिट गए अते वो सारयां दी चल धूड़ी होके संसार ते विचरे। सतगुरु जी कहिंदे हन
अमृत नाम साध संग लैणा,
ओह हुण परमेश्वर दे अमृत नाम नू साधां दी संगत विच आके लैण तो पावे जपना करदे हन।
सो प्रसन्न पए गुरदेव,
ते ऐसे कार्य करदिआं गुरु उन्हां ते भाई प्रसन्न हो गया।
पूरन होई सेवक की सेवा,
गुरु पातशाह जी कहते फिर सेवक की सेवा पूरी हो गई जदों गुरु प्रसन्न हो गया। सा सेवा की सफल है जां सतगुर का मन मने, जां सतगुर का मन मनिया तां पाप संभल पन्ने, उपदेश जी दिता सतगुरु सो सुनिया सिखी करने, जिनी सतगुर का पाणा मनिया तिन चढ़ी चवगण बने, ए चाल निराली गुरमुखी गुरदीखिया सुन मन पिने। सो प्रसन्न पाए गुरुदेव पूर्ण हुई सेवक की सेव, धन गुरु पातशाह कहते मेरी सेवक दी ये सुखमनी साहब उच्चारण करन दी सेवा पाई पूरी हो गई, मेरे ते गुरु ने कृपा की। अगली पंक्ति च कह दिया
आल जंजाल बेकार ते रहते,
जेड़े सुखमनी साहब नु पढ़ते ने बाणी नु पढ़ते ने सतगुरु पातशाह जी कहते वह आल घर के जंजालां तो अते वकारां तो रहत हो जाते हैं।
राम नाम सुन रसना कहते,
जो ईश्वर दे नाम नू सुनदे ने अते अपनी जबान नाल नाम नू कहंदे हन ओह वकारां तों अते जंजालां तों रहित हो जांदे हन।
कर प्रसाद दया प्रभ धारी,
धन गुरु पातशाह कहंदे प्रभु ने कृपा करके साडे ते दया कीती है।
नानक निभही खेप हमारी,
भाई इस तरह जेड़ी मेरी खेप मेहनत है वो पूरी हो गई, मेरा कार्य मेरा काम पूरा हो गया, इत ही समाप्ति है। गुरु पातशाह कृपा करन पवित्र बाणी का उपदेश साडे सारयां दे हिरदे च वज्जा है, जिस नाल साडा मनुखा जन्म सफला हो सके। बाणी दी विचार करदे हुई भुल्लां गुरु के दर दा कूकर जान के, साध संगत अपने दरदा भिखारी जान के माफ कर देनी, वचन उपदेश गुरु का जान के हिरदे च वसाउणा ताकि दास दा ते आप जी सारयां दा जो गुरु दी हजूरी विच गुजारिया समा है वो लेखे विच पै सके, जिस नाल असी हो जाइए यह लोक सुखीए पर लोक सुहेले, नानक हर प्रभ आपे मेले। वाहे गुरु जी का खालसा, वाहे गुरु जी।